ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹੋ ਨਾਮ ਸੰਤੋਖੀਆਂ ਉਤਰੇ ਮਨ ਕੀ ਭੁੱਖ ਤ੍ਰਿਸ਼ਨਾ ਭੂਜੇ ਹਰ ਕੇ ਨਾਮ ਤ੍ਰਿਸ਼ਨਾ ਭੂਜੇ ਹਰ ਕੇ ਨਾਮ ਕ੍ਰਿਸ਼ਨਾ ਭੂਜੇ ਹਰ ਕੇ ਨਾਮ ਤ੍ਰਿਸ਼ਨਾ ਭੂਜੇ ਹਰ ਕੇ ਨਾਮ ਸੰਤੋਖ ਹੋਵੇ ਗੁਰ ਬਚਨੀ ਮਹਾ ਸੰਤੋਖ ਹੋਵੇ ਗੁਰ ਬਚਨੀ ਮਹਾ ਸੰਤੋਖ ਹੋਵੇ ਗੁਰ ਬਚਨੀ
ਮਹਾ ਸੰਤੋਖ ਹੋਵੇ ਗੁਰ ਬਚਨੀ
ਪ੍ਰਭ ਸਿਉ ਲਾਗੇ ਪੂਰਨ ਧਿਆਨ
ਪ੍ਰਭ ਸਿਉ
ਕਲੋਲ ਬੂਜੇ ਮਾਇਆ ਕੇ कलोल बूझे माया के
हर के नाम।
काम
नानक जान के पूरन काम कृष्णा मुझे हर के नाम कृष्णा मुझे हर के नाम हर के नाम हर के नाम
कृष्णा बूझे हर के नाम
कृष्णा बूझे हर के नाम
कृष्णा जल जल करे पुकार सतगुर शीतल जे मिले फिर जले न दूजी वार कृष्णा बूझे हर के नाम
कृष्णा बूझे हर के नाम
सतगुर दाता सेविए सतगुर दा शब्द वसे मन आए मन तन शीतल शांत होए कृष्णा अगन बुझाए कृष्णा बूझे हर के नाम
कृष्णा
कृष्णा बूझे हर के नाम कृष्णा बूझे हर के साहब जिंदगी दा बड़ा वड्डा साडा भुलेखा कढ़ना चाहुंदे ने ਬਹੁਤ ਵੱਡੇ ਭੁਲੇਖੇ ਵਿੱਚ ਅਸੀਂ ਜੀ ਰਹੇ ਹਾਂ। ਕਿਹੜੇ ਭੁਲੇਖੇ ਵਿੱਚ? ਮਾਇਆ ਦੀ ਭੁੱਖ ਹੈ ਤੇ ਸ਼ਾਇਦ ਮਾਇਆ ਮਿਲਣ ਨਾਲ ਤ੍ਰਿਸ਼ਨਾ ਮਿਟ ਜਾਵੇ, ਪਰ ਨਹੀਂ। ਹਜ਼ਾਰ ਵਾਲਾ ਜੇ ਲੱਖ ਆ ਜਾਂਦਾ ਤ੍ਰਿਸ਼ਨਾ ਨਹੀਂ ਮਿਟਦੀ। ਅਗਾਂਹ ਦੀ ਅਗਾਂਹ, ਅਗਾਂਹ ਦੀ ਅਗਾਂਹ ਆਪਣੇ ਪਸਾਰਿਆਂ ਨੂੰ ਹੋਰ ਵਧਾਉਂਦਾ ਹੈ। ਆਪਣੇ ਪਸਾਰਿਆਂ ਨੂੰ ਹੋਰ ਵਧਾਉਂਦਾ ਹੈ। ਤ੍ਰਿਸ਼ਨਾ ਸ਼ੁਰੂ ਤੋਂ ਸੀ ਮਾਇਆ ਮਿਲੇ, ਮਿਲ ਵੀ ਗਈ ਪਰ ਤ੍ਰਿਸ਼ਨਾ ਨਹੀਂ ਮਿੱਟੀ। ਸਹੀ ਮੈਣਿਆਂ ਵਿੱਚ ਗਰੀਬ ਨਵਾਜ ਆਖਦੇ, ਜਦ ਤੱਕ ਤੇਰੇ ਪੱਲੇ ਨਾਮ ਦਾ ਧਨ ਨਹੀਂ ਤ੍ਰਿਸ਼ਨਾ ਨਹੀਂ ਮਿਟ ਸਕਦੀ, ਕੋਈ ਵੀ ਹੋਵੇ। ਮਾਇਆ ਦੀ, ਵੱਡੇ ਮਕਾਨ ਦੀ, ਕਾਮ ਵਾਸ਼ਨਾ ਦੇ ਭੋਗ ਭੋਗਣ ਦੀ, ਭੋਗ 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 ਕੇ ਵਾਸ਼ਨਾਵਾਂ ਵਾਲਾ ਥੱਕ ਜਾਂਦਾ ਪਰ ਤ੍ਰਿਸ਼ਨਾ ਨਹੀਂ ਮਿਟਦੀ, ਜਦ ਤੱਕ ਨਾਮ ਹਿਰਦੇ 'ਚ ਨਹੀਂ ਵਸਿਆ। ਗਰੀਬ ਨਵਾਜ ਫੈਸਲਾ ਦਿੰਦੇ ਨੇ, ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਉਹਨਾਂ ਵਿਰਲਿਆਂ 'ਚ ਅਸੀਂ ਵੀ ਆ ਜਾਈਏ। ਜਦ ਤੱਕ ਨਾਮ ਦਾ ਧਨ ਹਿਰਦੇ 'ਚ ਨਹੀਂ ਵਸੇਗਾ ਆ ਤ੍ਰਿਸ਼ਨਾ ਨਹੀਂ ਮਿਟੇਗੀ। ਸਤਸੰਗ, ਕਾਰੂ ਬਾਦਸ਼ਾਹ ਸੀ, ਕਿਤਨੀ ਮਾਇਆ ਸੀ ਕੋਲ, ਇਤਨੀ ਮਾਇਆ ਸੀ। ਇਤਿਹਾਸ ਲਿਖਦਾ ਕਿ ਕਾਰੂ ਬਾਦਸ਼ਾਹ ਨੇ 40 ਗੰਜ ਮਾਇਆ ਦੇ ਜਮ੍ਹਾਂ ਕੀਤੇ ਸਨ। 40 ਗੰਜ। ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ, ਇੱਕ ਗੰਜ ਕਿਤਨਾ ਹੁੰਦਾ ਹੈ, ਇੱਕ ਤੀਰ ਸੱਜੇ ਚਲਾਈਏ, ਇੱਕ ਤੀਰ ਖੱਬੇ ਚਲਾਈਏ, ਇੱਕ ਤੀਰ ਅੱਗੇ ਚਲਾਈਏ, ਇੱਕ ਤੀਰ ਪਿੱਛੇ ਚਲਾਈਏ, ਇਸ ਦੇ ਵਿੱਚ ਜਿਤਨੀ ਮਾਇਆ ਆ ਜਾਵੇ ਇਸ ਨੂੰ ਇੱਕ ਗੰਜ ਆਖਦੇ। ਕਹਿੰਦੇ 40 ਗੰਜ ਕਾਰੂ ਬਾਦਸ਼ਾਹ ਕੋਲ ਮਾਇਆ ਦੇ, ਪਰ ਤੁਸੀਂ ਕਹੋ ਵੀ ਇੰਨੀ ਮਾਇਆ ਤੋਂ ਬਾਅਦ ਤ੍ਰਿਸ਼ਨਾ ਮੁੱਕ ਗਈ ਹੋਵੇ? ਨਹੀਂ। ਇਤਿਹਾਸ ਲਿਖਦਾ ਕਿ ਕਾਰੂ ਬਾਦਸ਼ਾਹ ਨੇ ਵਜ਼ੀਰਾਂ ਨੂੰ ਪੁੱਛਿਆ ਵੀ ਹੁਣ ਮੇਰੇ ਰਾਜ ਵਿੱਚ ਕਿਸੇ ਕੋਲ ਰੁਪਈਏ ਦਾ ਨੋਟ ਰਹਿ ਤੇ ਨਹੀਂ ਗਿਆ? ਉਸ ਵੇਲੇ ਦਾ ਰੁਪਈਏ ਦਾ, ਹੁਣ ਦਾ 500 ਦਾ ਨੋਟ ਲਾ ਲਓ। ਸਾਰੇ ਵਜ਼ੀਰ ਆਖਣ ਲੱਗੇ, ਜੀ ਕਿਸੇ ਕੋਲ ਵੀ ਰੁਪਈਏ ਦਾ ਨੋਟ ਨਹੀਂ, ਤ੍ਰਿਸ਼ਨਾ ਦੀ ਗੱਲ ਹੋ ਰਹੀ। ਇਤਿਹਾਸ ਲਿਖਦਾ ਕਾਰੂ ਬਾਦਸ਼ਾਹ ਨੇ ਇੱਕ ਵਜ਼ੀਰ ਦੇ ਹੱਥ ਵਿੱਚ ਆਪਣੀ ਲੜਕੀ ਦੀ ਬਾਂਹ ਫੜਾਈ ਅਤੇ ਆਖਿਆ, ਇਹਨੂੰ ਚੌਂਕ ਦੇ ਵਿੱਚ ਖੜਾ ਕਰਕੇ ਐਲਾਨ ਕਰ ਦਿਓ, ਜਿਹੜਾ ਇੱਕ ਰੁਪਈਆ ਲੈ ਕੇ ਆਵੇ ਕਾਰੂ ਦੀ ਧੀ ਨਾਲ ਉਹਦਾ ਸਾਕ ਕੀਤਾ ਜਾਵੇਗਾ, ਉਹਦਾ ਰਿਸ਼ਤਾ ਕੀਤਾ ਜਾਵੇਗਾ। ਜਦੋਂ ਇਹ ਐਲਾਨ ਸਾਰੇ ਸ਼ਹਿਰ ਵਿੱਚ ਹੋਇਆ, ਇੱਕ ਜਵਾਨ ਮੁੰਡਾ ਆਪਣੀ ਮਾਤਾ ਦੇ ਅੱਗੇ ਜਿੱਦ ਕਰ ਬੈਠਾ ਕਿ ਹੇ ਮਾਤਾ, ਮੈਂ ਰਾਜੇ ਦੀ ਧੀ ਨਾਲ ਸ਼ਾਦੀ ਕਰਾਉਣੀ ਹੈ, ਮੈਨੂੰ ਇੱਕ ਰੁਪਈਆ ਜਿੱਧਰੋਂ ਮਰਜ਼ੀ ਪੈਦਾ ਕਰਕੇ ਦੇ। ਪੁੱਤਰ, ਉਸ ਵੇਲੇ ਦਾ ਇੱਕ ਰੁਪਇਆ ਬੜੀ ਵੱਡੀ ਬਾਤ। ਪੁੱਤਰ, ਇੱਕ ਰੁਪਈਆ ਸਾਡੇ ਕੋਲ ਕਿੱਥੋਂ ਆਉਣਾ, ਅਸੀਂ ਗਰੀਬ। ਕਹਿੰਦੇ ਜਦੋਂ ਉਹ ਨੌਜਵਾਨ ਲੜਕੇ ਨੇ ਬਹੁਤ ਜ਼ਿੱਦ ਕੀਤੀ, ਬਹੁਤ ਜ਼ਿੱਦ ਕੀਤੀ ਅਤੇ ਮਾਂ ਨੇ ਹਾਰ ਕੇ ਆਖਿਆ, ਜੇ ਜ਼ਰੂਰ ਇੱਕ ਰੁਪਈਆ ਚਾਹੀਦਾ ਅਤੇ ਜਦੋਂ ਤੇਰੇ ਪਿਤਾ ਨੂੰ ਦਫਨਾਇਆ ਸੀ ਕਬਰ ਦੇ ਵਿੱਚ, ਉਹਦੇ ਮੁੱਖ ਦੇ ਵਿੱਚ ਇੱਕ ਰੁਪਈਆ ਪਾਇਆ ਸੀ, ਉਸ ਵੇਲੇ ਦਾ ਰਿਵਾਜ ਸੀ। ਜੇ ਇੱਕ ਰੁਪਈਆ ਜ਼ਰੂਰ ਚਾਹੀਦਾ ਅਤੇ ਪਿਤਾ ਦੀ ਕਬਰ ਨੂੰ ਪੁੱਟ ਕੇ ਰੁਪਈਆ ਕੱਢ ਕੇ ਲੈ ਆ। ਕਬਰ ਪੁੱਟੀ, ਰੁਪਈਆ ਕੱਢਿਆ, ਉਸ ਚੌਂਕ ਵਿੱਚ ਚਲਾ ਗਿਆ, ਰੁਪਈਆ ਰੱਖਿਆ ਸਿਪਾਹੀ ਦੀ ਤਲੀ 'ਤੇ ਵੀ ਮੈਂ ਸਾਕ ਕਰਨਾ, ਸ਼ਾਦੀ ਕਰਨੀ। ਇਹ ਤਾਂ ਢੰਗ ਸੀ ਮਾਇਆ ਕਢਾਉਣ ਦਾ। ਕਹਿੰਦੇ ਸਿਪਾਹੀਆਂ ਨੇ ਹੱਥ ਕੜੀ ਲਾ ਲਈ, ਕਾਰੂ ਬਾਦਸ਼ਾਹ ਕੋਲ ਲੈ ਗਏ। ਗੱਲ ਚੱਲ ਰਹੀ ਵੀ ਇੰਨੀ 40 ਗੰਜ ਮਾਇਆ ਦੇ ਜਮ੍ਹਾਂ, ਪਰ ਤ੍ਰਿਸ਼ਨਾ ਵੇਖੋ ਮਿੱਟੀ ਨਹੀਂ। ਜਦੋਂ ਕਾਰੂ ਬਾਦਸ਼ਾਹ ਅੱਗੇ ਪੇਸ਼ ਕੀਤਾ ਵੀ ਇਹ ਰੁਪਈਆ ਇੱਕ ਲੈ ਕੇ ਆਇਆ ਹੈ, ਉਸ ਵੇਲੇ ਦਾ ਰੁਪਈਆ, ਬੜੀ ਵੱਡੀ ਬਾਤ। ਸਤ ਸੰਗਤ, ਕਾਰੂ ਬਾਦਸ਼ਾਹ ਨੇ ਆਖਿਆ ਇਸ ਨੂੰ ਪੁੱਛੋ ਇਹ ਰੁਪਈਆ ਕਿੱਥੋਂ ਮਿਲਿਆ। ਸਤ ਸੰਗਤ, ਜਦੋਂ ਉਹ ਨੌਜਵਾਨ ਨੇ ਦੱਸਿਆ ਮੈਂ ਆਪਣੇ ਪਿਤਾ ਦੀ ਕਬਰ ਪੁੱਟ ਕੇ ਮੁੱਖ 'ਚੋਂ ਇੱਕ ਰੁਪਈਆ ਲੈ ਕੇ ਆਇਆ। ਇਤਿਹਾਸ ਲਿਖਦਾ ਕਾਰੂ ਬਾਦਸ਼ਾਹ ਨੇ ਆਪਣੇ ਸ਼ਹਿਰ ਵਿੱਚ ਜਿਤਨੀਆਂ ਕਬਰਾਂ ਸਨ ਸਾਰੀਆਂ ਪੁਟਵਾ ਕੇ ਸਭ ਦੇ ਮੁੱਖ 'ਚੋਂ ਰੁਪਈਏ ਕਢਵਾ ਲਏ, ਭਾਵ ਕਹਿਣ ਦਾ ਇਤਨਾ ਮਾਇਆ ਦਾ ਲੱਭ। 40 ਗੰਜ ਹੁੰਦਿਆਂ ਵੀ ਕਬਰਾਂ ਪੁਟਾ ਕੇ ਸਭ ਦੇ ਮੁੱਖ 'ਚੋਂ ਰੁਪਈਏ ਕੱਢ ਲਏ, ਭਾਵ ਕਹਿਣ ਦਾ ਮਾਇਆ ਮਿਲਣ ਨਾਲ ਤ੍ਰਿਸ਼ਨਾ ਨਹੀਂ ਮੁੱਕਦੀ। ਕਦੋਂ ਕਾਰੂ ਦੀ ਤ੍ਰਿਸ਼ਨਾ ਮੁੱਕੀ? ਸਤ ਸੰਗਤ, ਜਦੋਂ ਗੁਰੂ ਨਾਨਕ ਮਿਲਿਆ। ਜਦੋਂ ਗੁਰੂ ਨਾਨਕ ਮਿਲਿਆ, ਪਹਿਲਾਂ ਸੁਨਿਆ ਭੇਜਿਆ ਸੀ ਨਾਨਕ ਨੇ, ਜਦੋਂ ਸ਼ਹਿਰ 'ਚੋਂ ਪਤਾ ਲੱਗਾ ਜੀ ਰਾਜਾ ਬੜਾ ਲਾਲਚੀ, ਦੁਨੀਆਂ ਨੂੰ ਠੰਡ ਪਾਉਣ ਵਾਲੇ ਗੁਰੂ ਨਾਨਕ ਪਾਤਸ਼ਾਹ, ਜਦੋਂ ਸੁਨਿਆ ਭੇਜਿਆ ਪਹਿਲਾਂ ਵੀ ਤੈਨੂੰ ਕੋਈ ਮਿਲਣ ਆਇਆ, ਤੇ ਲਾਲਚੀ ਸੀ, ਕੌਣ ਮਿਲਣ ਆਇਆ? ਕੋਈ ਫਕੀਰ ਹੈ। ਕਾਰੂ ਆਖਦਾ ਜੇ ਫਕੀਰ ਨੂੰ ਮਿਲੇ ਤੇ ਕੁਝ ਦੇਣਾ ਪਏਗਾ। ਕਹਿਣ ਲੱਗਾ ਮੈਂ ਨਹੀਂ ਮਿਲਣਾ ਚਾਹੁੰਦਾ। ਗੁਰੂ ਨਾਨਕ ਜੀ ਨੇ ਦੂਜਾ ਸੁਨਿਆ ਭੇਜਿਆ, ਜਦੋਂ ਦੂਜਾ ਸੁਨਿਆ ਭੇਜਿਆ ਵੀ ਤੇਰੇ ਕੋਲੋਂ ਕੁਝ ਲੈਣ ਨਹੀਂ, ਤੈਨੂੰ ਕੁਝ ਦੇਣ ਆਏ ਹਾਂ। ਸਤ ਸੰਗਤ, ਜਦੋਂ ਇਹ ਦੂਜਾ ਸੁਨਿਆ ਭੇਜਿਆ ਤੇ ਜਲਦੀ ਨਾਲ ਆਇਆ, ਸਤਿਗੁਰੂ ਆਖਣ ਲੱਗੇ ਕਾਰੂ ਅੱਗਾ ਸਵਾਰ ਲੈ। ਆਖਣ ਲੱਗਾ ਜੀ ਮੈਨੂੰ ਕੋਈ ਉਪਦੇਸ਼ ਨਾ ਦਿਓ, ਤੁਸੀਂ ਆਖਿਆ ਸੀ ਕੁਝ ਦੇਣ ਆਏ ਆ, ਉਹ ਦੇਣ ਦੀ ਗੱਲ ਕਰੋ। ਗੌਰ ਕਰਿਓ, ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਕਾਰੂ ਨੂੰ ਇੱਕ ਸੂਈ ਦਿੱਤੀ ਤੇ ਕੀ ਆਖਿਆ, ਕਾਰੂ ਬਾਦਸ਼ਾਹ ਐ ਸੂਈ ਲੈ ਲੈ ਪਾਰਸ ਦੀ। ਇਹ ਜਿਸ ਚੀਜ਼ ਨੂੰ ਵੀ ਲੋਹੇ ਨੂੰ ਲਾਏਗਾ ਉਹ ਸੋਨਾ ਬਣ ਜਾਏਗਾ। ਬੜਾ ਪ੍ਰਸੰਨ ਕਿਉਂ ਮਾਇਆ ਦਾ ਲੋਭੀ? ਇਹੋ ਜਿਹੀ ਸੂਈ ਮਿਲ ਰਹੀ ਹੈ, ਲੋਹੇ ਨੂੰ ਵੀ ਲਾਵਾਂ ਸੋਨਾ ਬਣੇਗਾ, ਬੜਾ ਪ੍ਰਸੰਨ ਹੋਇਆ। ਤੇ ਮਹਾਰਾਜ ਨੇ ਦੂਜਾ ਬਚਨ ਆਖਿਆ, ਕਾਰੂ ਇੱਕ ਸ਼ਰਤ ਹੈ ਬਈ, ਜਦੋਂ ਦਰਗਾਹ 'ਚ ਜਾਏਗਾ ਇਹ ਸੂਈ ਤੇਰੇ ਕੋਲੋਂ ਦਰਗਾਹ 'ਚ ਅਸੀਂ ਵਾਪਸ ਲਵਾਂਗੇ। ਆਖਣ ਲੱਗਾ ਜੀ ਮੈਂ ਆਪਣੀ ਘਰਵਾਲੀ ਨਾਲ ਸਲਾਹ ਕਰ ਲਾਂ। ਘਰਵਾਲੀ ਨੂੰ ਜਾ ਕੇ ਪੁੱਛਿਆ ਵੀ ਕੋਈ ਫਕੀਰ ਆਇਆ ਪਾਰਸ ਦੀ ਸੂਈ ਦਿੰਦਾ ਤੇ ਨਾਲ ਆਖਦਾ ਬਈ ਦਰਗਾਹ ਵਿੱਚ ਵਾਪਸ ਦੇਣੀ ਪਏਗੀ, ਕੀ ਕਰਾਂ, ਰੱਖ ਲਵਾਂ? ਜਨਾਨੀ ਆਖਣ ਲੱਗੀ ਦਰਗਾਹ ਵਿੱਚ ਨਾਲ ਕੁਝ ਨਹੀਂ ਜਾਂਦਾ, ਇਹ ਸੂਈ ਕਿਵੇਂ ਖੜਾਂਗੇ? ਵਾਪਸ ਆਇਆ, ਆਖਣ ਲੱਗਾ ਫਕੀਰ ਸਾਈਂ ਦਰਗਾਹ ਵਿੱਚ ਨਾਲ ਕੁਝ ਨਹੀਂ ਜਾਂਦਾ, ਆ ਸੂਈ ਕਿਵੇਂ ਖੜਾਂਗਾ? ਸਤ ਸੰਗਤ, ਕਹਿੰਦੇ ਉਸ ਵੇਲੇ ਗੁਰੂ ਨਾਨਕ ਨੇ ਆਪਣੇ ਬਚਨ ਦਾ ਤੀਰ ਮਾਰਿਆ, ਕਾਰੂ ਜੇ ਇੱਕ ਸੂਈ ਨਹੀਂ ਦਰਗਾਹ ਨੂੰ ਨਾਲ ਲਿਜਾ ਸਕਦਾ ਤੇ ਇਤਨੀ ਗਰੀਬ ਮਾਰ ਕਰਕੇ ਮਾਇਆ ਇਕੱਠੀ ਕਰ ਰਿਹਾ, ਆ ਦਰਗਾਹ ਵਿੱਚ ਨਾਲ ਕਿਵੇਂ ਲੈ ਜਾਏਗਾ? ਜਦੋਂ ਇਹ ਬਚਨ ਦਾ ਤੀਰ ਮਾਰਿਆ ਤੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਕੀਚੇ ਨੇਕ ਨਾਮੀ ਜੋ ਦੇਵੇ ਖੁਦਾਏ, ਜੋ ਦੀਸੇ ਜਮੀ ਪਰ ਸੋ ਹੋਸੀ ਫਨਾਏ, ਦਾਇਮ ਅਰ ਦੌਲਤ ਕਸੇ ਬੇਸੁਮਾਰ, ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਇਹ ਕਾਰੂ ਦੇ ਪ੍ਰਤੀ ਜਦੋਂ ਸਾਰਾ ਸ਼ਬਦ ਬੜਾ ਲੰਬਾ ਉਚਾਰਿਆ, ਜਿਹਦੇ ਵਿੱਚ ਸਾਰਾ ਕਾਰੂ ਦੀ ਜ਼ਿੰਦਗੀ ਦਾ ਲੋਭ ਦਾ ਨਕਸ਼ਾ ਖਿੱਚ ਦਿੱਤਾ। ਖੀਰਲੀਆਂ ਪੰਕਤੀਆਂ 'ਚ ਆਖਿਆ, ਦਮੜਾ ਤਿਸੀਕਾ ਜੋ ਖਰਚੇ ਅਰਖਾਏ, ਦੇਵੇ ਦਿਲਾਵੇ ਰਜਾਵੇ ਖੁਦਾਏ, 40 ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤਾ ਪਰੇਸ਼ਾਨ। ਜਦੋਂ ਸ਼ਬਦ ਦਾ ਤੀਰ ਮਾਰਿਆ, ਜ਼ਿੰਦਗੀ ਦੀ ਸੋਝੀ ਦਿੱਤੀ, ਉਹ ਕਾਰੂ ਗਰੀਬਾਂ ਨੂੰ ਮਾਇਆ ਪਿਆ ਵੰਡਦਾ, ਲੋੜਵੰਦਾਂ ਨੂੰ ਮਾਇਆ ਪਿਆ ਵੰਡਦਾ। ਭਾਵ ਕਹਿਣ ਦਾ ਸਾਧ ਸੰਗਤ, ਜਦੋਂ ਇਸ ਤਰ੍ਹਾਂ ਨਾਮ ਦਾ ਵਾਸਾ ਹਿਰਦੇ 'ਚ ਹੋ ਜਾਏਗਾ, ਤ੍ਰਿਸ਼ਨਾ ਉਦੋਂ ਮੁੱਕਣੀ ਹੈ। ਤ੍ਰਿਸ਼ਨਾ ਮਾਇਆ ਨਾਲ, ਵਸਤੂ ਦੇ ਮਿਲਣ ਨਾਲ ਨਹੀਂ ਮੁੱਕਦੀ। ਇਸ ਕਰਕੇ ਆਓ, ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ, ਬੜੇ ਪਿਆਰ ਦੇ ਨਾਲ ਸਾਰੇ ਸਰਵਣ ਕਰੀਏ।
ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਬੂਜੇ ਹਰ ਕੇ ਨਾਮ ਜਪੋ। ਕ੍ਰਿਸ਼ਨਾ ਬੂਜੇ ਹਰ ਕੇ ਨਾਮ, ਕ੍ਰਿਸ਼ਨਾ ਬੂਜੇ
ਹਰ ਕੇ ਨਾਮ,
ਕ੍ਰਿਸ਼ਨਾ
ਸੰਤੋਖ ਹੋਵੇ ਗੁਰਬਚਨੀ,
ਮਹਾਸੰਤੋਖ ਹੋਵੇ ਗੁਰਬਚਨੀ,
ਮਹਾਂ ਸੰਤੋਖ ਹੋਵੇ ਗੁਰ ਪਚਨੀ ਫੈਸਲਾ ਤ੍ਰਿਸ਼ਨ ਨਾ ਬੂਜੀ ਬਹੁ ਰੰਗ ਮਾਇਆ ਸੁਖ ਕਿੱਥੇ ਹੈ ਸ਼ਾਂਤੀ ਕਿੱਥੇ ਹੈ ਨਾਮ ਲੈਤ ਸਰਬ ਸੁਖ ਪਾਇਆ ਨਾਮ ਵਿੱਚ ਸੁਖ ਹੈ ਨਾਮ ਵਿੱਚ ਸ਼ਾਂਤੀ ਹੈ ਤ੍ਰਿਸ਼ਨਾ ਦਾ ਬੱਧਾ ਮਨੁੱਖ ਕਈ ਵਾਰੀ ਜਨਮਾਂ ਅਤੇ ਮਰਨਾਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਤਿਹਾਸ ਲਿਖਦਾ ਇੱਕ ਵਾਰੀ ਨਾਰਦ ਮੁਨੀ ਜੀ ਅਤੇ ਵਿਸ਼ਨੂੰ ਜੀ ਚਲੇ ਜਾ ਰਹੇ ਨੇ ਅਤੇ ਨਾਰਦ ਮੁਨੀ ਬੇਨਤੀ ਕਰਨ ਲੱਗਾ, ਭਗਵਾਨ ਤੇਰਾ ਮਿੱਠ ਬੋਲਣਾ ਸੁਭਾਅ ਹੈ ਅਤੇ ਕਿਰਪਾ ਕਰ ਆ ਦੁਨੀਆ ਨੂੰ ਤਾਰ, ਸੰਸਾਰ ਦੇ ਜੀਵਾਂ ਨੂੰ ਆਪਣੀ ਰਹਿਮਤ ਦਾ ਸਦਕਾ ਤਾਰ ਦੇ। ਅੱਗੋਂ ਵਿਸ਼ਨੂੰ ਜੀ ਹੱਸ ਪਏ ਅਤੇ ਆਖਣ ਲੱਗੇ, ਨਾਰਦ ਮੈਂ ਤਾਂ ਸੰਸਾਰ ਨੂੰ ਤਾਰਦਾ ਹਾਂ, ਪਰ ਇਹ ਸੰਸਾਰ ਖੁਦ ਹੀ ਤ੍ਰਿਸ਼ਨਾਵਾਂ ਦੇ ਜਾਲ ਵਿੱਚ ਵੱਜਾ, ਆਪ ਹੀ ਤਰਨਾ ਨਹੀਂ ਚਾਹੁੰਦਾ ਅਤੇ ਮੈਂ ਕੀ ਕਰਾਂ। ਨਾਰਦ ਮੁਨੀ ਆਖਣ ਲੱਗੇ, ਭਗਵਾਨ ਕਿਰਪਾ ਕਰੋ, ਮੇਰੀ ਬੇਨਤੀ ਹੈ, ਸੰਸਾਰ ਨੂੰ ਤਾਰੋ। ਨਾਰਦ ਬਚਨ ਮੰਨੀਦਾ, ਮੈਂ ਤਾਂ ਤਾਰਨਾ ਚਾਹੁੰਦਾ ਹਾਂ, ਇਹ ਆਪ ਹੀ ਤ੍ਰਿਸ਼ਨਾ ਦੇ ਜਾਲ 'ਚ ਇਹੋ ਜਿਹਾ ਵੱਜਾ, ਤਰਨਾ ਨਹੀਂ ਚਾਹੁੰਦਾ। ਨਹੀਂ ਭਗਵਾਨ ਕਿਰਪਾ ਕਰੋ। ਵਿਸ਼ਨੂੰ ਜੀ ਆਖਣ ਲੱਗੇ, ਚੰਗਾ ਜੇ ਮੇਰੇ ਆਖਣ ਨਾਲ ਤੇਰੀ ਤਸੱਲੀ ਨਹੀਂ ਹੁੰਦੀ, ਤੇ ਜਾਂ ਉਹ ਸਾਹਮਣੇ ਦੁਕਾਨ 'ਤੇ ਸੇਠ ਬੈਠਾ ਈ, ਉਸਨੂੰ ਜਾ ਕੇ ਆਖ ਆ ਤੈਨੂੰ ਦਰਗਾਹ ਵਿੱਚ ਲੈ ਚੱਲੀਏ, ਆ ਤੈਨੂੰ ਸੱਚਖੰਡ ਵਿੱਚ ਲੈ ਚੱਲੀਏ। ਨਾਰਦ ਆਖਣ ਲੱਗਾ, ਭਗਵਾਨ ਇੰਨੇ ਤੁੱਠ ਪਏ, ਇਹ ਸੇਠ ਨੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹੋਣਗੇ, ਸਾਰੇ ਛੱਡੇ। ਭਗਵਾਨ ਕਹਿਣ ਲੱਗੇ, ਤੇਰੇ ਕਹਿਣ 'ਤੇ ਛੱਡੇ, ਜਾਂ ਉਹਨੂੰ ਆਖ ਦਰਗਾਹ ਨੂੰ ਲੈ ਚੱਲੀਏ। ਸਤ ਸੰਗਤ ਕਹਿੰਦੇ, ਨਾਰਦ ਮੁਨੀ ਸੇਠ ਕੋਲ ਗਏ, ਜਾ ਕੇ ਆਖਿਆ, ਸੇਠ ਜੀ ਸਾਹਮਣੇ ਵਿਸ਼ਨੂੰ ਭਗਵਾਨ ਖੜ੍ਹੇ ਨੇ, ਅਤੇ ਮੈਂ ਬੜਾ ਹੀ ਵਧੀਆ ਸੁਨੇਹਾ ਲਿਆਇਆ ਤੁਹਾਡੇ ਲਈ। ਭਗਵਾਨ ਆਖਦੇ ਨੇ ਤੁਹਾਡੇ ਸਾਰੇ ਹੀ ਔਗਣ ਬਖਸ਼ੇ, ਆਓ ਤੁਹਾਨੂੰ ਦਰਗਾਹ ਨੂੰ ਲੈ ਚੱਲੀਏ, ਸੱਚਖੰਡ ਨੂੰ ਲੈ ਚੱਲੀਏ। ਸਤ ਸੰਗਤ ਸੇਠ ਆਖਣ ਲੱਗਾ, ਸੰਤ ਜੀ ਮੇਰੇ ਧਨ ਭਾਗ ਜੋ ਭਗਵਾਨ ਮੈਨੂੰ ਆਖਦੇ ਨੇ ਦਰਗਾਹ ਨੂੰ ਲੈ ਚੱਲੀਏ, ਪਰ ਮੈਂ ਕਦੀ ਨਾ ਨਾ ਕਰਦਾ, ਕਦੀ ਵੀ ਮੈਂ ਦਰਗਾਹ 'ਚ ਜਾਣ ਤੋਂ ਨਾ ਨਹੀਂ ਕਰਦਾ, ਪਰ ਮੇਰਾ ਚਿੱਤ ਕਰਦਾ ਹੈ, ਜਿਹੜਾ ਮੇਰਾ ਇੰਨਾ ਕਾਰੋਬਾਰ, ਇੰਨਾ ਖਲੇਰਾ, ਇੱਕ ਪੁੱਤਰ ਜੇ ਮਿਲ ਜਾਵੇ ਨਾ, ਤੇ ਉਹ ਮੈਂ ਵੀ ਇਹ ਸਿੱਖ ਲੈ ਕੇ ਜਾਵਾਂ, ਕੋਈ ਹੈ ਸੰਭਾਲਣ ਵਾਲਾ, ਕੋਈ ਹੈ ਸੰਭਾਲਣ ਵਾਲਾ। ਅਤੇ ਜੇ ਭਗਵਾਨ ਨੂੰ ਕਹੋ ਵੀ ਇੱਕ ਪੁੱਤਰ ਬਖਸ਼ ਦਿਓ, ਤੇ ਫਿਰ ਉਸ ਤੋਂ ਬਾਅਦ ਮੈਂ ਜਾਣ ਨੂੰ ਤਿਆਰ ਹਾਂ। ਨਾਰਦ ਜੀ ਆਏ ਭਗਵਾਨ ਕੋਲ, ਭਗਵਾਨ ਉਹ ਸੇਠ ਆਖਦਾ ਇੱਕ ਪੁੱਤਰ ਦੀ ਦਾਤ ਦੇ ਦਿਓ, ਫਿਰ ਮੈਂ ਦਰਗਾਹ ਨੂੰ ਚਲਾ ਜਾਵਾਂਗਾ, ਤੇਰੇ ਅੱਗੇ ਕਿਹੜੀ ਵੱਡੀ ਗੱਲ ਹੈ। ਵਿਸ਼ਨੂੰ ਜੀ ਕਹਿਣ ਲੱਗੇ, ਨਾਰਦ ਇਹ ਤ੍ਰਿਸ਼ਨਾ ਦੇ ਵਿੱਚ ਵੱਜਾ ਹੈ, ਤ੍ਰਿਸ਼ਨਾ ਦੇ ਵਿੱਚ ਵੱਜਾ ਹੈ। ਨਾਰਦ ਜੀ ਕਹਿੰਦੇ, ਨਹੀਂ ਤੁਸੀਂ ਪੁੱਤਰ ਦੇ ਦਿਓ, ਫਿਰ ਆਵਾਂਗੇ, ਸਾਲ ਬਾਅਦ ਇਹ ਜ਼ਰੂਰ ਜਾਏਗਾ। ਚੰਗਾ ਨਾਰਦ, ਤੇਰੇ ਕਹੇ 'ਤੇ ਪੁੱਤਰ ਦਿੱਤਾ, ਤੇਰੇ ਕਹੇ 'ਤੇ ਪੁੱਤਰ ਦਿੱਤਾ, ਪਰ ਵੇਖ ਲਈ ਇਹ ਸੰਸਾਰ ਤ੍ਰਿਸ਼ਨਾ ਦਾ ਵੱਜਿਆ ਹੀ, ਇਹਦਾ ਪਾਰ ਉਤਾਰਾ ਮੁਸ਼ਕਲ ਹੈ। ਕਹਿੰਦੇ ਪੁੱਤਰ ਦਾ ਵਰ ਦਿੱਤਾ, ਪੁੱਤਰ ਹੋ ਗਿਆ, ਸਾਲ ਬਾਅਦ ਫਿਰ ਲੰਘੇ ਨਾਰਦ ਜੀ ਵਿਸ਼ਨੂੰ ਜੀ। ਹਾਂ ਬਈ ਨਾਰਦ, ਹੁਣ ਉਹਨੂੰ ਆਖ ਪੁੱਤਰ ਹੋ ਗਿਆ, ਚੱਲੀਏ। ਨਾਰਦ ਜੀ ਗਏ ਸੇਠ ਜੀ ਕੋਲ, ਸੇਠ ਜੀ ਹੁਣ ਤੇ ਤੁਹਾਡੇ ਘਰ ਪੁੱਤਰ ਹੋ ਗਿਆ, ਅਤੇ ਭਗਵਾਨ ਕਹਿੰਦੇ ਆਓ ਚੱਲੀਏ ਦਰਗਾਹ ਨੂੰ, ਆਓ ਲੈ ਚੱਲੀਏ ਸੱਚਖੰਡ ਨੂੰ। ਸੇਠ ਕੀ ਆਖਦਾ, ਸੰਤ ਜੀ ਮੈਂ ਕਦੀ ਵੀ ਨਾ ਨਾ ਕਰਦਾ, ਪਰ ਮੇਰਾ ਚਿੱਤ ਕਰਦਾ ਮੈਂ ਆਪਣੇ ਪੁੱਤਰ ਦੀਆਂ ਕੁਝ ਤੋਤਲੀਆਂ ਗੱਲਾਂ 'ਤੇ ਸੁਣ ਲਵਾਂ, ਕੁਝ ਉਹਨੂੰ ਰਿੜਦਿਆਂ 'ਤੇ ਵੇਖ ਲਵਾਂ, ਕੁਝ ਖੇਡਦਿਆਂ 'ਤੇ ਵੇਖ ਲਵਾਂ, ਬਸ ਖੇਡਣ ਜੋਗਾ ਹੋ ਜਾਵੇ ਮੈਂ ਤੁਹਾਡੇ ਨਾਲ ਚੱਲ ਪਾਂਗਾ। ਨਾਰਦ ਜੀ ਆਏ ਵਿਸ਼ਨੂੰ ਜੀ ਕੋਲ, ਆਖਣ ਲੱਗੇ ਭਗਵਾਨ ਉਹ ਨਹੀਂ ਚੱਲਦਾ, ਉਹ ਆਖਦਾ ਥੋੜ੍ਹਾ ਪੁੱਤਰ ਵੱਡਾ ਹੋ ਜਾਵੇ, ਕੁਝ ਗੱਲਾਂ ਕਰਨ ਜੋਗਾ ਹੋ ਜਾਵੇ, ਖੇਡਣ ਜੋਗਾ ਹੋ ਜਾਵੇ, ਫਿਰ ਜਾਵਾਂਗਾ। ਭਗਵਾਨ ਆਖਣ ਲੱਗੇ, ਮੈਂ ਤੈਨੂੰ ਆਖਿਆ ਨਾ ਇਹ ਤ੍ਰਿਸ਼ਨਾ 'ਚ ਬੱਝਾ ਮਨੁੱਖ ਆਪਣਾ ਪਾਰ ਉਤਾਰਾ ਆਪ ਹੀ ਨਹੀਂ ਚਾਹੁੰਦਾ। ਸਤਸੰਗਤ ਆਓ ਬਾਕੀ ਵਿਚਾਰ ਅੱਗੇ ਸਰਵਣ ਕਰਦੇ ਹਾਂ। ਗੁਰੂ ਸਾਹਿਬ ਵੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਆਓ ਪਿਆਰ ਦੇ ਨਾਲ ਸਾਰੇ ਰਸਨਾ ਪਵਿੱਤਰ ਕਰੀਏ।
ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਗਨ ਜਲੇ ਸੰਸਾਰਾ, ਜਲ ਜਲ ਖਪੇ ਬਹੁਤ ਵਿਕਾਰਾ, ਮਨ ਮੁਖ ਠੋਰ ਨਾ ਪਾਏ ਕਬਹੂੰ, ਸਤਿਗੁਰ ਬੂਝ ਬੁਝਾਈ ਹੈ, ਸਤਿਗੁਰ ਬੂਝ ਬੁਝਾਈ ਹੈ, ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਤ੍ਰਿਸ਼ਨਾ
ਸਮਾਂ ਪਾ ਕੇ ਫਿਰ ਨਾਰਦ ਜੀ ਅਤੇ ਵਿਸ਼ਨੂੰ ਭਗਵਾਨ ਲੰਘੇ ਅਤੇ ਮੌਜ ਵਿੱਚ ਆ ਕੇ ਆਪ ਆਖਣ ਲੱਗੇ ਵਿਸ਼ਨੂੰ ਜੀ, ਨਾਰਦ ਉਹ ਸਾਹਮਣੇ ਸੇਠ ਦਾ ਇੱਕ ਤੇਰੇ ਨਾਲ ਵਾਅਦਾ ਸੀ ਕਿ ਬੱਚਾ ਖੇਡਣ ਲੱਗ ਜਾਵੇ ਫਿਰ ਚੱਲਾਂਗੇ ਦਰਗਾਹ ਨੂੰ, ਤੂੰ ਕਹਿੰਦਾ ਸੈਂ ਪਾਰ ਉਤਾਰਾ ਕਰੋ, ਅੱਜ ਲੰਘੇ ਹਾਂ ਅਤੇ ਪੁੱਛ ਲੈ, ਤੇਰੇ ਕਹਿਣ ਦਾ ਸਦਕਾ ਇਹਦੇ ਔਗਣ ਅਜੇ ਵੀ ਬਖਸ਼ੇ, ਪੁੱਛ ਲੈ ਚੱਲਣਾ ਦਰਗਾਹ ਨੂੰ, ਚੱਲਣਾ ਹੀ ਸੱਚਖੰਡ ਨੂੰ। ਸਤਸੰਗ ਨਾਰਦ ਜੀ ਗਏ ਆਖਣ ਲੱਗੇ ਸੇਠ ਜੀ ਹੁਣ ਤਾਂ ਬੱਚਾ ਵੱਡਾ ਹੋ ਗਿਆ, ਦੁਕਾਨ ਵੀ ਸੰਭਾਲਦਾ ਅਤੇ ਆਓ ਚੱਲੀਏ, ਅਜੇ ਵੀ ਭਗਵਾਨ ਤੁੱਠੇ ਹੀ ਨੇ ਤੁਹਾਡੇ 'ਤੇ, ਆਓ ਚੱਲੀਏ ਦਰਗਾਹ ਨੂੰ। ਸਤਸੰਗ ਸੇਠ ਕੀ ਆਖਦਾ, ਸੰਤ ਜੀ ਕਦੀ ਨਾ ਨਾ ਕਰਦਾ ਪਰ ਹੁਣ ਇੱਕੋ ਤ੍ਰਿਸ਼ਨਾ ਹੈ, ਇਹਦਾ ਵਿਆਹ ਵੇਖ ਲਵਾਂ, ਬੜੀ ਰੀਝ ਹੈ ਮਨ ਵਿੱਚ, ਇਹਦਾ ਵਿਆਹ ਵੇਖ ਲਵਾਂ ਫਿਰ ਤੁਹਾਨੂੰ ਨਾ ਨਹੀਂ ਕਰਾਂਗਾ ਚੱਲ ਪਾਂਗਾ। ਨਾਰਦ ਜੀ ਆਏ, ਭਗਵਾਨ ਉਹ ਆਖਦਾ ਪੁੱਤਰ ਦਾ ਵਿਆਹ ਵੇਖ ਲਵਾਂ ਫਿਰ ਨਾ ਨਹੀਂ ਕਰਾਂਗਾ, ਫਿਰ ਚੱਲ ਪਾਂਗਾ। ਸਤ ਸੰਗਤ ਥੋੜ੍ਹਾ ਸਮਾਂ ਬੀਤਿਆ, ਫਿਰ ਲੰਘੇ ਨਾਰਦ ਜੀ ਅਤੇ ਭਗਵਾਨ ਜੀ, ਅਤੇ ਭਗਵਾਨ ਆਖਣ ਲੱਗੇ ਪੁੱਛ ਲੈ ਫਿਰ, ਅਸੀਂ ਅਜੇ ਵੀ ਟੁੱਟੇ ਹਾਂ। ਨਾਰਦ ਜੀ ਕਹੇ ਅਤੇ ਆਖਣ ਲੱਗੇ ਸੇਠ ਜੀ, ਹੁਣ ਪੁੱਤਰ ਦਾ ਵਿਆਹ ਹੋ ਗਿਆ, ਅਜੇ ਵੀ ਭਗਵਾਨ ਟੁੱਟੇ ਨੇ, ਆਓ ਲੈ ਚੱਲੀਏ ਦਰਗਾਹ ਨੂੰ। ਸੇਠ ਆਖਣ ਲੱਗਾ, ਸੰਤ ਜੀ ਕਦੀ ਨਾ ਨਾ ਕਰਦਾ, ਕਦੀ ਨਾ ਨਾ ਕਰਦਾ, ਵਾਕੇ ਮੇਰੇ ਪੁੱਤਰ ਦਾ ਵਿਆਹ ਹੋ ਗਿਆ, ਪਰ ਹੁਣ ਇੱਕੋ ਰੀਝ ਰਹਿ ਗਈ ਹੈ, ਪੋਤਰੇ ਦਾ ਮੂੰਹ ਵੇਖ ਲਵਾਂ ਫਿਰ ਚੱਲ ਪਵਾਂਗਾ, ਪੋਤਰੇ ਦਾ ਮੂੰਹ ਵੇਖ ਲਵਾਂ। ਸਤ ਸੰਗਤ ਨਾਰਦ ਜੀ ਆਏ ਅਤੇ ਵਿਸ਼ਨੂੰ ਜੀ ਨੂੰ ਆਖਣ ਲੱਗੇ, ਭਗਵਾਨ ਅਜੇ ਵੀ ਪੋਤਰੇ ਦਾ ਮੂੰਹ ਵੇਖਣਾ ਚਾਹੁੰਦਾ, ਕਹਿੰਦਾ ਦਰਗਾਹ ਨੂੰ ਨਹੀਂ ਜਾਣਾ, ਆਓ ਨਾਲ ਨਾਲ ਬਾਣੀ ਨਾਲ ਜੁੜੀਏ, ਗੁਰੂ ਸਾਹਿਬ ਸਾਨੂੰ ਵੀ ਨਸੀਹਤ ਦੇ ਰਹੇ। ਕਿਵੇਂ ਕਹਿ ਰਹੇ,
ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਬੂਜੇ ਹਰ ਕੇ ਨਾਮ, ਤ੍ਰਿਸ਼ਨਾ ਖੰਡ ਪ੍ਰਿਥਮੀ ਫਿਰੇ ਚਿਰ ਜੀਵੇ।
ਗੁਰੂ ਅਰਜਨ ਦੇਵ ਜੀ ਦਾ ਫੈਸਲਾ,
ਨੌਂ ਖੰਡ ਪ੍ਰਿਥਮੀ ਫਿਰੇ ਚਿਰ ਜੀਵੇ, ਮਹਾ ਉਦਾਸ ਤਪੀ ਸੁਰਥੀਵੇ, ਅਗਨ ਮਾਹੇ ਹੋਮਤ ਪਰਾਨ, ਕਨਕ ਅਸਵ ਹੈਵਰ ਹੋਮਦਾਨ, ਨਿਓਲੀ ਕਰਮ ਕਰੇ ਬਉ ਆਸਨ, ਜੈਨ ਮਾਰਗ ਸੰਯਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ।
ਗੌਰ ਕਰਿਓ,
ਹਰ ਕੇ ਨਾਮ ਸਰ ਕਛ ਨਾਏ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਨਾਮ ਜਪਤ ਗਤ ਪਾਏ। ਤ੍ਰਿਸ਼ਨਾ ਬੂਜੇ ਹਰ ਕੇ ਨਾਮ,
ਤ੍ਰਿਸ਼ਨਾ ਬੂਜੇ ਹਰ ਕੇ ਨਾਮ,
ਤ੍ਰਿਸ਼ਨਾ ਤ੍ਰਿਸ਼ਨਾ ਬੂਜੇ ਹਰ ਕੇ ਨਾਮ। ਸਾਧਸੰਗ, ਤ੍ਰਿਸ਼ਨਾ ਬੂਜੇ ਹਰ ਕੇ ਨਾਮ। ਕਹਿੰਦੇ ਨਾਰਦ ਜੀ ਵਿਸ਼ਨੂੰ ਜੀ ਫਿਰ ਕੁਝ ਸਮੇਂ ਬਾਅਦ ਲੰਘੇ। ਹਾਂ ਬਈ ਨਾਰਦ, ਅਖੀਰਲਾ ਚੱਕਰ ਫਿਰ ਲਾ ਲੈ। ਵਾਅਦਾ ਕੀਤਾ ਸੀ ਪੋਤਰੇ ਦਾ ਮੂੰਹ ਵੇਖ ਲਵਾਂ। ਕਹਿੰਦੇ ਜਦੋਂ ਨਾਰਦ ਜੀ ਗਏ ਸੇਠ ਦੀ ਦੁਕਾਨ 'ਤੇ, ਅੱਗੇ ਸੇਠ ਗੱਦੀ 'ਤੇ ਨਹੀਂ ਬੈਠਾ। ਜਦੋਂ ਪੁੱਛਿਆ ਸੇਠ ਜੀ ਕਿੱਥੇ ਨੇ, ਅੱਗੋਂ ਕੀ ਜਵਾਬ ਮਿਲਿਆ ਕਿ ਥੋੜ੍ਹੇ ਮਹੀਨੇ ਹੋਏ ਨੇ ਸੇਠ ਜੀ ਚੜ੍ਹਾਈ ਕਰ ਗਏ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਨਾਰਦ ਆਇਆ ਵਿਸ਼ਨੂੰ ਜੀ ਕੋਲ। ਭਗਵਾਨ ਬੜੇ ਹੀ ਚਾਂਸ ਦਿੱਤੇ ਇਹਨੂੰ ਪਾਰ ਉਤਾਰੇ ਦੇ, ਹੁਣ ਤੇ ਉਹ ਸਵਾਸ ਪੂਰੇ ਕਰਕੇ ਮਰ ਚੁੱਕਾ ਹੈ। ਭਗਵਾਨ ਇੱਕ ਗੱਲ ਹੈ, ਮੈਂ ਤੇ ਨਹੀਂ ਵੇਖ ਸਕਦਾ ਪਰ ਤੁਹਾਡੀ ਅੱਖ ਤਿੰਨਾਂ ਭਵਨਾਂ 'ਚ ਵੇਖ ਸਕਦੀ ਹੈ। ਜਰਾ ਵੇਖੋ ਤੇ ਸਹੀ, ਇਹਨੇ ਅਗਲੀ ਜੂਨ ਕਿਹੜੀ ਪ੍ਰਾਪਤ ਕੀਤੀ। ਵਿਸ਼ਨੂੰ ਜੀ ਕਹਿਣ ਲੱਗੇ, ਨਾਰਦ ਇਹ ਮਾਇਆ ਦਾ ਕੀੜਾ, ਤ੍ਰਿਸ਼ਨਾ 'ਚ ਬੱਝਾ ਕੀੜਾ, ਇਹਨੇ ਹੋਰ ਕਿੱਥੇ ਜਾਣਾ, ਇੱਥੇ ਹੀ ਕਿਧਰੇ ਨੇੜੇ ਗੇੜੇ ਹੀ ਕੋਈ ਜੂਨ ਪ੍ਰਾਪਤ ਕੀਤੀ ਹੋਏਗੀ, ਆ ਇਹਦੇ ਘਰ ਚੱਲਦੇ ਹਾਂ, ਹੁਣੇ ਲੱਭ ਪਏਗਾ। ਕਹਿੰਦੇ ਨਾਰਦ ਜੀ ਅਤੇ ਵਿਸ਼ਨੂੰ ਇਹਦੇ ਘਰ ਪਹੁੰਚੇ। ਜਦੋਂ ਡਿਉੜੀ ਲੰਘਣ ਲੱਗੇ ਤੇ ਡਿਉੜੀ ਦੇ ਵਿੱਚ ਸੰਗਲੀ ਪਾ ਕੇ ਕੁੱਤਾ ਬੱਜਾ ਤੇ ਅੱਗੋਂ ਭੌਂਕਿਆ। ਜਦੋਂ ਕੁੱਤਾ ਭੌਂਕਿਆ ਤੇ ਵਿਸ਼ਨੂੰ ਜੀ ਕਹਿਣ ਲੱਗੇ, ਨਾਰਦ ਲੱਭ ਪਿਆ ਸੇਠ, ਬਈ ਲੱਭ ਪਿਆ ਸੇਠ। ਨਾਰਦ ਜੀ ਆਖਣ ਲੱਗੇ, ਭਗਵਾਨ ਕਿੱਥੇ? ਵਿਸ਼ਨੂੰ ਜੀ ਕਹਿਣ ਲੱਗੇ, ਆ ਵੇਖ ਕੁੱਤੇ ਦਾ ਜਨਮ ਪਾ ਕੇ ਸੰਗਲੀ ਨਾਲ ਬੱਜਾ ਹੈ, ਆ ਕੁੱਤੇ ਦਾ ਜਨਮ ਪਾ ਕੇ ਸੰਗਲੀ ਨਾਲ ਬੱਜਾ ਹੈ। ਨਾਰਦ ਉਹ ਅਜੇ ਵੀ ਇਹਦੇ 'ਤੇ ਮੈਂ ਤੁੱਠਾ ਹਾਂ, ਅਜੇ ਵੀ ਇਹਦੇ ਕੰਨ ਵਿੱਚ ਮੇਰਾ ਨਾਂ ਲੈ ਕੇ ਕਹਿ ਦੇ ਚੱਲੀਏ ਦਰਗਾਹ ਨੂੰ, ਤੇਰੀ ਬੋਲੀ ਸਮਝੇਗਾ। ਕਹਿੰਦੇ ਨਾਰਦ ਜੀ ਨੇ ਕੁੱਤੇ ਦੇ ਕੰਨ 'ਚ ਭਗਵਾਨ ਦਾ ਨਾਂ ਲੈ ਕੇ ਆਖਿਆ, ਕਿਉਂ ਸੇਠ ਜੀ? ਆ ਕੁੱਤੇ ਦਾ ਜਨਮ ਮਿਲ ਪਿਆ, ਤੁਹਾਨੂੰ ਕਹਿੰਦੇ ਸਾਂ ਚੱਲੀਏ ਦਰਗਾਹ ਨੂੰ, ਗੌਰ ਕਰਿਓ। ਨਾਰਦ ਜੀ ਕਹਿੰਦੇ, ਅਜੇ ਵੀ ਤੁੱਠੇ ਜੇ ਭਗਵਾਨ, ਜੇ ਚੱਲਣਾ ਤੇ ਹੁਣੇ ਨਾਮ ਦਾ ਛਿੱਟਾ ਦੇ ਕੇ ਤੈਨੂੰ ਤੇਰੀ ਰੂਹ ਨੂੰ ਨਾਲ ਲੈ ਚੱਲਦੇ ਆ। ਸਾਧ ਸੰਗਤ, ਉਹ ਕੁੱਤੇ ਦੇ ਅੰਦਰੋਂ ਵੀ ਸੇਠ ਦੀ ਰੂਹ ਬੋਲੀ, ਮੈਂ ਨਹੀਂ ਜਾਣਾ ਦਰਗਾਹ ਨੂੰ, ਮੈਂ ਨਹੀਂ ਜਾਣਾ ਦਰਗਾਹ ਨੂੰ, ਕਿਉਂਕਿ ਜਿੰਨਾ ਰੁਪਈਆ ਮੈਂ ਲੱਖਾਂ ਦੇ ਹਿਸਾਬ ਨਾਲ ਕਮਾਇਆ, ਮੇਰਾ ਪੁੱਤਰ ਨਿਕਲ ਆਇਆ ਸ਼ਰਾਬੀ, ਮੇਰਾ ਪੁੱਤਰ ਨਿਕਲ ਆਇਆ ਵਿਕਾਰੀ, ਅਤੇ ਕਈ ਵਾਰੀ ਸ਼ਰਾਬ ਪੀ ਕੇ ਆਉਂਦਾ, ਘਰ ਦੇ ਬੂਹੇ ਵੀ ਨਹੀਂ ਮਾਰਦਾ, ਅਤੇ ਮੈਨੂੰ ਸਾਰੀ ਰਾਤ ਆਪ ਜਾਗ ਕੇ ਪਹਿਰਾ ਦੇਣਾ ਪੈਂਦਾ। ਸਾਧ ਸੰਗਤ ਸਾਰੇ ਪਿਆਰ ਨਾਲ ਆਖੋ ਸਤਨਾਮ। ਕੈਸੀ ਤ੍ਰਿਸ਼ਨਾ, ਅਜੇ ਵੀ ਨਹੀਂ ਜਾਣਾ ਚਾਹੁੰਦਾ ਕਿ ਮੈਂ ਜਿਤਨੇ ਰੁਪਈਏ ਕਮਾਏ ਨੇ ਪੁੱਤਰ ਸ਼ਰਾਬੀ ਏ, ਮੈਨੂੰ ਪਹਿਰਾ ਦੇਣਾ ਪੈਂਦਾ। ਕਹਿੰਦੇ ਭਗਵਾਨ ਹੱਸ ਪਏ, ਨਾਰਦ ਤੂੰ ਕਹਿੰਦਾ ਸੈਂ ਪਾਰ ਉਤਾਰਾ ਕਰੋ ਜਗਤ ਦਾ, ਦੇਖਿਆ ਹੀ ਆ ਤ੍ਰਿਸ਼ਨਾ ਕਿੱਡੀ ਭੈੜੀ ਏ, ਕੁੱਤੇ ਦਾ ਜਨਮ ਪਾ ਕੇ ਵੀ ਅਜੇ ਵੀ ਇਹਦੀ ਤ੍ਰਿਸ਼ਨਾ ਮੋਹ 'ਚ ਐਸਾ ਫਸਿਆ, ਕਿੱਥੇ ਪਾਰ ਉਤਾਰਾ ਹੋਏਗਾ। ਨਾਰਦ ਇਹਦੇ ਹੁਣ ਕੁੱਤੇ ਦੀ ਜਨਮ ਤੋਂ ਬਾਅਦ ਇਹਨੂੰ ਅਗਲਾ ਜਨਮ ਸੱਪ ਦਾ ਪ੍ਰਾਪਤ ਹੋਏਗਾ, ਉਸੇ ਮਾਇਆ ਦੀ ਰਾਖੀ ਕਰੇਗਾ। ਉਹਦੇ ਬਾਅਦੋਂ ਇਹਨੂੰ ਨਾਲੀ ਦੇ ਕੀੜੇ ਦਾ ਜਨਮ ਮਿਲੇਗਾ। ਸਤਸੰਗਤ, ਗਰੀਬ ਨਵਾਜ ਵੀ ਆਖਦੇ ਜਿਸ ਮਨੁੱਖ ਦੀ ਤ੍ਰਿਸ਼ਨਾ ਨਹੀਂ ਨਾ ਜਾਂਦੀ, ਉਹ ਇਸ ਤਰ੍ਹਾਂ ਹੀ ਕਈ ਜੂਨਾਂ ਵਿੱਚ ਭੋਗਦਾ ਹੈ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਹ ਸਾਖੀ ਇਹਨੂੰ ਭਾਵੇਂ ਕੋਈ ਕਥਾ ਸਮਝ ਲਵੇ, ਕਹਾਣੀ ਸਮਝ ਲਵੇ, ਇੱਕ ਸਾਡੀ ਸੋਝੀ ਲਈ ਦ੍ਰਿਸ਼ਟਾਂਤ ਹੈ। ਇੱਕ ਦ੍ਰਿਸ਼ਟਾਂਤ ਹੈ ਕਿ ਸਾਧ ਸੰਗਤ ਨਾਮ ਜਪਣ ਨਾਲ ਆ ਤ੍ਰਿਸ਼ਨਾ ਮੁੱਕਣੀ। ਜੇ ਤ੍ਰਿਸ਼ਨਾ 'ਚ ਫਸੇ ਰਹੇ, ਇਸ ਤਰ੍ਹਾਂ ਹੀ ਫਿਰ ਮਨਮੁਖ ਆਵੇ, ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੇ, ਉਹ ਹਾਲਤ ਨਾ ਬਣ ਜਾਵੇ। ਆਓ ਸਾਹਿਬ ਦਾ ਉਪਦੇਸ਼ ਹਿਰਦੇ 'ਚ ਵਸਾਈਏ। ਕੀ ਕਹਿੰਦੇ ਸਾਹਿਬ?
ਕ੍ਰਿਸ਼ਨਾ ਬੂਜੇ